ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪੰਜਵਾਂ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੂਖ ਭਰਮ ਕਹੋ ਕੈਸੇ ਨੇਰਾ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੂਖ ਭਰਮ ਕਹੋ ਕੈਸੇ ਨੇਰਾ। ਸੁਣ ਸੁਣ ਜੀਵਾ ਸੋਏ ਤੁਮਾਰੀ, ਮੋਏ ਨਿਰਗੁਣ ਕੋ ਲਿਓ ਉਧਾਰੀ। ਰਹਾਉ ਮਿਟ ਗਿਆ ਦੂਖ ਬਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ। ਸੋਈ ਸਤ ਸਤ ਐ ਸੋਏ, ਸਿਮਰ ਸਿਮਰ ਕੰਠ ਪਰੋਏ। ਕਹੋ ਨਾਨਕ ਕੌਣ ਓ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ। ਕਹੋ ਨਾਨਕ ਕੌਣ ਓ ਕਰਮਾ, ਜਾ ਕੈ ਮਨ ਵਸਿਆ ਹਰ ਨਾਮਾ। ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕਉ ਕੈਸੇ ਨੇਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ, ਉਹਨਾਂ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸੁਣਿਆ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਬੇਨਤੀ ਜੋਦੜੀ ਕੀਤੀ ਹੈ। ਸੁਣ ਸੁਣ ਜੀਵਾਂ ਸੋਏ ਤੁਮਾਰੀ, ਮੋਹੇ ਨਿਰਗੁਣ ਕਉ ਲਿਹੋ ਉਧਾਰੀ। ਰਹਾਉ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਪੰਜਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇ ਆਪ ਜੀ ਦੀ ਸੋਭਾ ਨੂੰ ਸੁਣ ਸੁਣ ਕੇ ਜੀ ਰਿਹਾ ਹਾਂ। ਮੈਂ ਨਿਰਗੁਣ ਯਾਰਾ ਹਾਂ, ਗੁਣਾਂ ਤੋਂ ਸੱਖਣਾ ਹਾਂ, ਤੇ ਕਿਰਪਾ ਕਰੋ ਮੈਨੂੰ ਤੁਸੀਂ ਉਧਾਰ ਦਿਓ, ਮੇਰਾ ਉਧਾਰ ਕਰ ਦਿਓ। ਇਉਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਹਜ਼ੂਰ ਨੇ ਬੇਨਤੀ ਕੀਤੀ ਹੈ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਪਿਆਰ ਦੇ ਨਾਲ ਅਰਦਾਸ ਬੇਨਤੀ ਕਰਦਾ ਹੈ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਜ਼ਰੂਰ ਸੁਣਦਾ ਹੈ। ਬਿਰਥੀ ਕਦੇ ਨਾ ਹੋਵੇ ਜਨਕੀ ਅਰਦਾਸ, ਪਰ ਇਸ ਮਨੁੱਖੀ ਮਨ ਦੇ ਅੰਦਰ ਇੱਕ ਵੱਡਾ ਭੁਲੇਖਾ ਇਹ ਪਿਆ ਰਹਿੰਦਾ ਹੈ ਵੀ ਸ਼ਾਇਦ ਮੇਰੀ ਤਾਂ ਰੱਬ ਸੁਣਦਾ ਹੀ ਨਹੀਂ, ਦੂਜਿਆਂ ਦੀ ਸੁਣਦਾ। ਬਸ ਇਸ ਭੁਲੇਖੇ ਨੂੰ ਦੂਰ ਕਰਨਾ ਹੈ। ਇਸੇ ਲਈ ਕਿਸੇ ਹੋਰ ਉਰਦੂ ਦੇ ਸ਼ਾਇਰ ਨੇ ਵੀ ਲਿਖਿਆ ਹੈ, ਮਨਜ਼ੂਰ ਹੋਤੀ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਲ ਤੋਂ ਯੇ ਹੈ ਜੇ ਮੁਸ਼ਕਲ ਸੇ ਹੋਤੀ ਹੈ। ਤੁਸੀਂ ਦਿਲੋਂ ਅਰਦਾਸ ਕਰੋ ਗੁਰੂ ਦੇ ਚਰਨਾਂ ਵਿੱਚ, ਅਤੇ ਫਿਰ ਤੁਹਾਡੀ ਜ਼ਰੂਰ ਸੁਣੀ ਜਾਂਦੀ ਹੈ। ਲਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਕੀ ਉਪਦੇਸ਼ ਦੇ ਰਹੇ ਹਨ। ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ, ਤਾਂ ਦੁਖ ਭਰਮ ਕੋ ਕੈਸੇ ਨੇਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਵਿੱਚ ਫਰਮਾਉਂਦੇ ਹਨ, ਜੋ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ। ਸੋ ਪ੍ਰਸੰਨ, ਸੋ ਦਾ ਅਰਥ ਹੈ ਭਲੀ ਪ੍ਰਕਾਰ, ਬਹੁਤ ਚੰਗੀ ਤਰ੍ਹਾਂ। ਜਦੋਂ ਮੇਰਾ ਵਾਹਿਗੁਰੂ ਚੰਗੀ ਤਰ੍ਹਾਂ ਪ੍ਰਸੰਨ ਹੋਇਆ ਤੇ ਉਹਦਾ ਫਲ ਕੀ ਹੋਇਆ? ਤਾਂ ਹਜ਼ੂਰ ਕਹਿੰਦੇ ਨੇ, ਜਦੋਂ ਮੇਰਾ ਵਾਹਿਗੁਰੂ ਚੰਗੀ ਤਰ੍ਹਾਂ ਕਿਸੇ ਤੇ ਪ੍ਰਸੰਨ ਹੁੰਦਾ ਹੈ ਤਾਂ ਦੁੱਖ ਪਰਮ ਕਹੋ ਕੈਸੇ ਨੇਰਾ। ਫੇਰ ਦੁੱਖ ਤੇ ਪਰਮ ਦੱਸੋ ਉਸਦੇ ਕਿਵੇਂ ਨੇੜੇ ਆ ਸਕਦਾ, ਨਹੀਂ ਨੇੜੇ ਆ ਸਕਦਾ? ਭਾਵ ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਤੇ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਵੇ, ਫਿਰ ਦੁੱਖ ਪਰਮ ਸਾਰਾ ਨਾਸ ਹੋ ਜਾਂਦਾ ਹੈ।
ਸੁਣ ਸੁਣ ਜੀਵਾ, ਸੋਏ ਤੁਮਾਰੀ ਮੋਹਿ ਨਿਰਗੁਣ ਕੋ ਲਿਓ ਉਧਾਰੀ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡੀ ਸੋਏ ਸੋਭਾ ਨੂੰ ਸੁਣ ਸੁਣ ਕੇ ਜੀ ਰਿਹਾ ਹਾਂ, ਮੈਂ ਤੇ ਨਿਰਗੁਣ ਯਾਰਾ ਹਾਂ, ਕਿਰਪਾ ਕਰੋ ਇਸ ਨਿਰਗੁਣ ਯਾਰੇ ਨੂੰ ਕਿਰਪਾ ਕਰਕੇ ਉਧਾਰ ਲਵੋ।
ਮਿਟ ਗਿਆ ਦੁੱਖ ਬਿਸਾਰੀ ਚਿੰਤਾ, ਫਲ ਪਾਇਆ ਜਪ ਸਤਿਗੁਰ ਮੰਤਾ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਬਈ ਇਹ ਅਨਵੇਂ ਕਰਕੇ ਅਰਥ ਲੱਗੇਗਾ, ਫਲ ਪਾਇਆ ਜਪ ਸਤਿਗੁਰ ਮੰਤਾ। ਅਸੀਂ ਸਤਿਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ ਜਪ ਕੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ, ਇਉਂ ਗੁਰੂ ਦੇ ਬਖਸ਼ੇ ਮੰਤਰ ਨੂੰ ਜਪ ਕੇ ਅਸੀਂ ਇਹ ਫਲ ਪ੍ਰਾਪਤ ਕੀਤਾ ਹੈ। ਕਿਹੜਾ? ਮਿਟ ਗਿਆ ਦੁੱਖ ਬਿਸਾਰੀ ਚਿੰਤਾ। ਹੁਣ ਸਾਡਾ ਸਾਰਾ ਦੁੱਖ ਮਿਟ ਗਿਆ ਹੈ ਤੇ ਸਾਰੀ ਚਿੰਤਾ ਵੀ, ਸੋਚ ਵੀ ਅਸਾਂ ਛੱਡ ਦਿੱਤੀ ਹੈ। ਭਾਵ ਜਦੋਂ ਸਤਿਗੁਰੂ ਦੇ ਮੰਤਰ ਨੂੰ ਜਪਿਆ, ਉਸਨੇ ਸਾਰੇ ਦੁੱਖ ਤੇ ਫਿਕਰ ਦੂਰ ਕਰ ਦਿੱਤੇ।
ਸੋਈ ਸਤ ਸਤ ਹੈ ਸੋਏ, ਸਿਮਰ ਸਿਮਰ ਕੰਠ ਪਰੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੱਚ ਸਰੂਪ ਸੀ, ਹੁਣ ਵੀ ਉਹ ਸੱਚ ਸਰੂਪ ਹੈ ਤੇ ਅੱਗੇ ਲਈ ਵੀ ਸੱਚ ਸਰੂਪ ਹੋਵੇਗਾ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਿਮਰ ਸਿਮਰ ਕੰਠ ਪਰੋਏ। ਤੁਸੀਂ ਉਸਨੂੰ ਬਾਰ ਬਾਰ ਸਿਮਰ ਕੇ ਤੇ ਆਪਣੇ ਕੰਠ ਦੇ ਵਿੱਚ ਸਿਮਰਨ ਦੀ ਮਾਲਾ ਹੀ ਪਰੋ ਕੇ ਪਾ ਲਵੋ। ਇਹਦਾ ਮਤਲਬ ਇਹ ਹੈ, ਕੋਈ ਤੁਹਾਡਾ ਸਵਾਸ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਖਾਲੀ ਨਾ ਜਾਵੇ। ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਤੇ ਹਮੇਸ਼ਾ ਲਈ ਆਪਣੇ ਗਲ ਦੇ ਵਿੱਚ ਮਾਲਾ ਪਰੋ ਕੇ ਪਾ ਲਵੋ।
ਕਹੋ ਨਾਨਕ ਕੌਣ ਉਹ ਕਰਮਾ, ਜਾ ਕੇ ਮਨ ਵਸਿਆ ਹਰ ਨਾਮਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਿਸ ਮਨੁੱਖ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵਸ ਗਿਆ, ਫਿਰ ਦੱਸੋ ਉਹ ਕਿਹੜਾ ਕਰਮ ਹੈ ਜਿਹੜਾ ਉਸਨੇ ਨਹੀਂ ਕੀਤਾ। ਇਹਦਾ ਮਤਲਬ ਇਹ ਹੈ ਵੀ ਜਿਸਨੇ ਆਪਣੇ ਮਨ ਦੇ ਵਿੱਚ ਨਾਮ ਵਸਾ ਲਿਆ, ਉਹਨੂੰ ਹੋਰ ਕਿਸੇ ਕੰਮ ਕਰਨ ਦੀ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ਸਭ ਤੋਂ ਉੱਤਮ ਕਰਮ ਤੇ ਉੱਤਮ ਧਰਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਤਾਇ ਸਭ ਪਰਮ ਭਜਿਉ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਵੀ ਸਾਰੇ ਪਰਮ ਭੁਲੇਖੇ ਵਾਹਿਗੁਰੂ ਦਾ ਸਿਮਰਨ ਕਰਨਾ ਇਹ ਅਟਲ ਧਰਮ ਹੈ। ਸਰਵ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਵਾਹਿਗੁਰੂ ਦਾ ਨਾਮ ਜਪਣਾ ਹੀ ਸਰਵੋਤਮ ਧਰਮ ਹੈ ਤੇ ਵਾਹਿਗੁਰੂ ਦਾ ਨਾਮ ਜਪਣਾ ਹੀ ਸ੍ਰੇਸ਼ਟ ਕਰਮ ਹੈ। ਇਸ ਲਈ ਹਜ਼ੂਰ ਕਹਿੰਦੇ ਨੇ, ਉਹਦੇ ਲਈ ਉਹ ਕਿਹੜਾ ਕੰਮ ਹੈ ਰਹਿ ਗਿਆ ਜਿਹੜਾ ਉਸਨੇ ਨਹੀਂ ਕੀਤਾ, ਜਿਹਦੇ ਮਨ ਦੇ ਵਿੱਚ ਨਾਮ ਵਸ ਗਿਆ, ਮਾਨੋ ਉਸਨੇ ਸਾਰੇ ਹੀ ਧਰਮ ਕਰਮ ਕਰ ਲਏ। ਜਿਵੇਂ ਜਪਜੀ ਸਾਹਿਬ ਦੇ ਸ਼ਲੋਕ ਤੇ ਅਖੀਰ ਤੇ ਸਤਿਗੁਰੂ ਨੇ ਫਰਮਾਇਆ ਹੈ, ਜਿਨ੍ਹੇ ਨਾਮ ਤੇ ਆਇਆ ਗਏ ਮੁਸ਼ਕਤ ਕਰ, ਜਿਨ੍ਹਾਂ ਨੇ ਨਾਮ ਨੂੰ ਧਿਆ ਲਿਆ ਉਹ ਸਾਰੀਆਂ ਹੀ ਮੁਸ਼ਕਤਾਂ ਮਿਹਨਤਾਂ ਕਰ ਗਏ ਨੇ, ਭਾਵ ਉਹਨਾਂ ਨੂੰ ਹੋਰ ਕੁਛ ਕਰਨ ਦੀ ਲੋੜ ਹੀ ਨਹੀਂ ਰਹੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਉਹ ਕਿਹੜਾ ਕਰਮ ਹੈ ਜਿਹੜਾ ਉਹਨਾਂ ਨੇ ਨਹੀਂ ਕੀਤਾ ਜਾਂ ਰਹਿ ਗਿਆ, ਸਾਰੇ ਹੀ ਉਹਨਾਂ ਨੇ ਕਰ ਲਏ ਜਿਹਦੇ ਮਨ ਦੇ ਵਿੱਚ ਨਾਮ ਵਸ ਗਿਆ ਨਾ, ਮਾਨੋ ਸਾਰੇ ਧਰਮ ਕਰਮ ਪੁੰਨ ਦਾਨ ਸਾਰੇ ਉਸਨੇ ਕਰ ਲਏ।
ਆਸਾ ਮਹੱਲਾ ਪੰਜਵਾਂ, ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ।
ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਇੱਕ ਪਾਸੇ ਗੁਰਮੁਖਾਂ ਦੀ ਅਵਸਥਾ ਤੇ ਦੂਸਰੇ ਪਾਸੇ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਪਹਿਲਾਂ ਮਨਮੁਖਾਂ ਦੀ ਗੱਲ ਕੀਤੀ ਹੈ, ਸੋਏ ਰਹੇ ਮਾਇਆ ਮਦ ਮਤੇ। ਜਿਹੜੇ ਮਨਮੁਖ ਨੇ ਉਹ ਮਾਇਆ ਦੇ ਮਦ ਨਸ਼ੇ ਵਿੱਚ ਮਸਤ ਹੋ ਕੇ ਸੋਏ ਰਹੇ, ਸੁੱਤੇ ਪਏ ਨੇ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਜਾਗਤ ਭਗਤ ਸਿਮਰਨ ਹਰ ਸਿਮਰਤ ਹਰ ਰਾਤੇ। ਉਹਨਾਂ ਦੇ ਮੁਕਾਬਲੇ ਦੇ ਜਿਹੜੇ ਭਗਤ ਨੇ ਉਹ ਜਾਗਦੇ ਨੇ, ਕਿਉਂ ਸਿਮਰਤ ਹਰ ਰਾਤੇ। ਉਹ ਸਿਮਰਨ ਕਰਦਿਆਂ ਹੋਇਆਂ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗੇ ਗਏ ਨੇ। ਇਸ ਲਈ ਮਨਮੁਖ ਤਾਂ ਮਾਇਆ ਦੇ ਨਸ਼ੇ ਵਿੱਚ ਕੂਕ ਸੁੱਤੇ ਪਏ ਨੇ, ਤੇ ਵਾਹਿਗੁਰੂ ਦੇ ਭਗਤ ਜਾਗਦੇ ਨੇ, ਕਿਉਂਕਿ ਸਿਮਰਨ ਕਰਦਿਆਂ ਉਹ ਵਾਹਿਗੁਰੂ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਗਏ ਹਨ। ਲਾਉਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਕਾਮ ਕ੍ਰੋਧ ਅਹੰਕਾਰ ਵਿਗੂਤੇ, ਹਰ ਸਿਮਰਨ ਕਰ ਹਰ ਜਨ ਛੂਟੇ।
ਲਓ ਜਿਹੜੇ ਮਨਮੁਖ ਨੇ ਉਹ ਤਾਂ ਕਾਮ ਤੇ ਕ੍ਰੋਧ ਤੇ ਹੰਕਾਰ ਨੇ, ਵਿਗੂਤੇ ਦਾ ਅਰਥ ਖਰਾਬ ਕੀਤੇ ਨੇ, ਭਾਵ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਵਿਕਾਰ ਘੇਰੀ ਰੱਖਦੇ ਨੇ, ਉਹਨਾਂ ਨੂੰ ਬੇਇੱਜ਼ਤ ਕਰਦੇ ਨੇ, ਉਹਨਾਂ ਨੂੰ ਬਦਨਾਮ ਕਰਦੇ ਨੇ ਔਰ ਉਹਨਾਂ ਦਾ ਅਪਮਾਨ ਕਰਦੇ ਹਨ। ਉਹਨਾਂ ਦੇ ਮੁਕਾਬਲੇ ਤੇ ਜਿਹੜੇ ਵਾਹਿਗੁਰੂ ਦੇ ਜਨ ਨੇ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਹਰ ਸਿਮਰਨ ਕਰ ਹਰ ਜਨ ਛੁੱਟੇ, ਤੇ ਵਾਹਿਗੁਰੂ ਦਾ ਸਿਮਰਨ ਕਰਕੇ ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ ਉਹ ਇਹਨਾਂ ਵਿਕਾਰਾਂ ਤੋਂ ਛੁੱਟ ਗਏ ਹਨ, ਬਚ ਗਏ ਹਨ।
ਸੋਏ ਰਹੇ ਮਾਇਆ ਮਦ ਮਾਤੇ, ਜਾਗਤ ਭਗਤ ਸਿਮਰਤ ਹਰ ਰਾਤੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਮਨਮੁਖ ਲੋਕ ਨੇ ਉਹ ਤੇ ਮਾਇਆ ਦੇ ਨਸ਼ੇ ਵਿੱਚ ਚੂਰ ਹੋਏ, ਬੇਹੋਸ਼ ਹੋ ਕੇ ਸੁੱਤੇ ਪਏ ਨੇ, ਤੇ ਦੂਸਰੇ ਪਾਸੇ ਵਾਹਿਗੁਰੂ ਦੇ ਭਗਤ ਜਾਗਦੇ ਨੇ, ਕਿਉਂ ਸਿਮਰਤ ਹਰ ਰਾਤੇ। ਉਹ ਸਿਮਰਨ ਕਰਦਿਆਂ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਗਏ ਹਨ।
ਰਹਾਉ ਮੋਹ ਪਰਮ ਬੋ ਜੋਨ ਪਵਾਇਆ, ਅਸਥਿਰ ਭਗਤ ਹਰ ਚਰਨ ਤੇ ਆਇਆ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਮਨਮੁਖ ਨੂੰ ਮੋਹ ਤੇ ਭਰਮ ਨੇ ਬਹੁਤੀਆਂ ਜੂਨਾਂ ਦੇ ਵਿੱਚ ਭਰਮਾਇਆ ਹੈ। ਮੋਹ ਤੇ ਭਰਮ ਦੇ ਕਾਰਨ ਮਨਮੁਖ ਵਿਅਕਤੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਕਾ ਜ਼ਮੀਨ ਕੁਰੰਗਾ, ਬਹੁਤੀਆਂ ਜੂਨਾਂ ਦੇ ਵਿੱਚ ਚੱਕਰ ਲਾਉਂਦੇ ਰਹਿੰਦੇ ਨੇ। ਅਸਥਿਰ ਭਗਤ ਹਰ ਚਰਨ ਤੇ ਆਇਆ, ਜਿਹੜੇ ਵਾਹਿਗੁਰੂ ਦੇ ਭਗਤ ਨੇ ਉਹ ਅਸਥਿਰ ਦਾ ਅਰਥ ਹੈ ਵੀ ਅਚਲ ਹੋ ਗਏ ਨੇ। ਉਹਨਾਂ ਨੇ ਅਟਲ ਪਦਵੀ ਪ੍ਰਾਪਤ ਕਰ ਲਈ, ਅਮਰ ਪਦਵੀ ਪ੍ਰਾਪਤ ਕਰ ਲਈ, ਕਿਉਂ ਹਰ ਚਰਨ ਤੇ ਆਇਆ, ਉਹਨਾਂ ਨੇ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਧਿਆਇਆ ਹੈ।
ਬੰਧਨ ਅੰਧ ਕੂਪ ਗ੍ਰਹਿ ਮੇਰਾ, ਮੁਕਤੇ ਸੰਤ ਬੁਝੇ ਹਰ ਨੇਰਾ।
ਲੋ ਹਜ਼ੂਰ ਕਹਿੰਦੇ ਨੇ, ਜਿਹੜਾ ਮਨਮੁਖ ਆਦਮੀ ਹੈ ਉਹ ਤਾਂ ਇਹ ਕਹਿੰਦਾ ਹੈ, ਗ੍ਰਹਿ ਮੇਰਾ, ਇਹ ਮੇਰਾ ਘਰ ਹੈ, ਸੰਸਾਰ ਨੂੰ ਵੀ ਸਰੀਰ ਨੂੰ ਵੀ ਆਪਣਾ ਘਰ ਸਮਝਦਾ ਹੈ, ਇਹ ਮਨਮੁਖ ਦੀ ਹਾਲਤ ਹੈ। ਤੇ ਉਹ ਫਿਰ ਜਿਹੜਾ ਮਨਮੁਖ ਹੈ ਇਸ ਘਰ ਦੇ ਮੋਹ ਦੇ ਅੰਨੇ ਖੂਹ ਦੇ ਵਿੱਚ ਡਿੱਗ ਪੈਂਦਾ ਹੈ, ਤੇ ਬੰਧਨ ਉਸ ਨੂੰ ਬੰਧਨ ਪੈ ਜਾਂਦੇ ਨੇ। ਜਿਹੜਾ ਮਨੁੱਖ ਇਹ ਕਹਿੰਦਾ ਹੈ ਮੇਰਾ ਘਰ ਹੈ, ਜੋ ਘਰ ਛੱਡ ਗੁਆਉਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀਂ। ਹਜ਼ੂਰ ਕਹਿੰਦੇ ਨੇ ਜਿਹੜਾ ਇਹ ਆਖਣਾ ਨਾ ਮੇਰਾ ਘਰ ਹੈ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਇਹ ਵਾਹਿਗੁਰੂ ਦੀ ਦਾਤ ਹੈ, ਇਹਨੂੰ ਕਦੇ ਮੇਰਾ ਨਾ ਆਖੋ, ਆਪਣਾ ਨਾ ਆਖੋ। ਹਜ਼ੂਰ ਕਹਿੰਦੇ ਨੇ ਜਿਹੜਾ ਇਹ ਕਹਿਣਾ ਨਾ ਮੇਰਾ ਘਰ ਹੈ, ਇਹ ਮਾਨੋ ਅੰਧਕੂਪ, ਇਹ ਘਰ ਦਾ ਮੋਹ ਅੰਨਾ ਖੂਹ ਹੈ, ਜਿਹਦਾ ਇਹਦੇ ਵਿੱਚ ਡਿੱਗ ਪਿਆ ਤੇ ਉਹਦੇ ਗਲ ਦੇ ਵਿੱਚ ਮੂੰਹ ਮਾਇਆ ਦੇ ਬੰਧਨ ਪੈਂਦੇ ਨੇ। ਮੁਕਤੇ ਸੰਤ ਬੁਝਾਂ ਹਰ ਨੇਰਾ, ਤੇ ਜਿਹੜੇ ਸੰਤ ਨੇ ਉਹ ਇਹਨਾਂ ਬੰਧਨਾਂ ਤੋਂ, ਮੂੰਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਨੇ। ਉਹ ਕਿਵੇਂ ਬੁਝਾਂ ਹਰ ਨੇਰਾ, ਉਹ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨੇੜੇ ਸਮਝਦੇ ਨੇ। ਉਹ ਕਹਿੰਦੇ ਨੇ ਜੋ ਵੀ ਕੁਛ ਸਾਡੇ ਕੋਲ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਾਤ ਹੈ, ਸਾਡਾ ਆਪਣਾ ਕੁਝ ਵੀ ਨਹੀਂ। ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਦ ਨੀਕੀ ਖਟਾਨੀ। ਇਹ ਗੁਰਮੁਖਾਂ ਦੀ ਅਵਸਥਾ ਹੈ।
ਕਹੋ ਨਾਨਕ ਜੋ ਪ੍ਰਭ ਸਰਣ ਆਈ, ਹੀਆਂ ਸੁਖ ਆ ਗਏ ਗਤ ਪਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜਨ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੀ ਸ਼ਰਨ ਵਿਚ ਪੈ ਜਾਂਦੇ ਹਨ, ਇਹਾਂ ਸੁਖ ਉਹਨਾਂ ਨੂੰ ਇੱਥੇ ਵੀ ਸੁਖ ਪ੍ਰਾਪਤ ਹੋਇਆ, ਅੱਗੇ ਗਤ ਪਾਈ, ਅੱਗੇ ਪ੍ਰਲੋਕ ਵਿਚ ਵੀ ਉਹਨਾਂ ਨੇ ਮੁਕਤੀ ਕਲਿਆਣ ਪ੍ਰਾਪਤ ਕਰ ਲਈ।
ਆਸਾ ਮਹੱਲਾ ਪੰਜਵਾਂ, ਤੂੰ ਮੇਰਾ ਤਰੰਗ ਅਮੀਨ ਤੁਮਾਰੇ, ਤੂੰ ਮੇਰਾ ਠਾਕੁਰ ਅਮ ਤੇਰਾ ਦੁਆਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਦੀ ਵਾਰਤਾ ਪ੍ਰਗਟ ਕਰ ਰਹੇ ਹਨ। ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸਰਨ ਗਹੀ ਪ੍ਰਭ ਗੁਣੀ ਗਹੀਰਾ ਗੁਣੀ ਗਹੀਰਾ ਰਹਾਓ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੂੰ ਮੇਰਾ ਕਰਤਾ ਹੈ, ਤੂੰ ਮੇਰਾ ਸਿਰਜਣਹਾਰ ਹੈ, ਤੂੰ ਮੇਰਾ ਮਾਤਾ ਪਿਤਾ ਹੈ, ਹਉ ਸੇਵਕ ਤੇਰਾ, ਮੈਂ ਤੇਰਾ ਸੇਵਕ ਹਾਂ, ਮੈਂ ਤੇਰੇ ਘਰ ਦਾ ਗੁਲਾਮ ਹਾਂ। ਸਰਨ ਗਹੀ ਪ੍ਰਭ ਗੁਣੀ ਗਹੀਰਾ, ਹੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੀ ਸ਼ਰਨ ਗ੍ਰਹਿਣ ਕੀਤੀ ਹੈ, ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਣ ਲੱਗ ਚਿੱਤ ਨਾ ਆਵੇ। ਕਿਸੇ ਨੂੰ ਕੋਈ ਆਸਰਾ, ਕਿਸੇ ਨੂੰ ਕੋਈ ਸਹਾਰਾ ਹੁੰਦਾ, ਪਰ ਮੇਰੇ ਲਈ ਤੇਰੀ ਸ਼ਰਨ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਪਿਆਰ ਦੇ ਨਾਲ ਪ੍ਰੇਮ ਦੀ ਅਕਥ ਕਹਾਣੀ ਦਾ ਅੱਗੇ ਪ੍ਰਗਟਾਵਾ ਕਰਦੇ ਹਨ।
ਤੂੰ ਮੇਰਾ ਤਰੰਗ ਅਮੀਨ ਤੁਮਾਰੇ, ਤੂੰ ਮੇਰਾ ਠਾਕੁਰ ਅਮ ਤੇਰੇ ਦੁਆਰੇ।
ਹੇ ਵਾਹਿਗੁਰੂ ਜੀ, ਤੂੰ ਮੇਰਾ ਤਰੰਗ, ਤੂੰ ਮੇਰਾ ਤਰੰਗ ਹੈ। ਤਰੰਗ ਕਹਿੰਦੇ ਨੇ ਸਮੁੰਦਰ ਦੀ ਲਹਿਰ ਨੂੰ, ਜਿਹੜੀਆਂ ਮੱਛੀਆਂ ਨੇ ਉਹ ਸਮੁੰਦਰ ਦੀ ਲਹਿਰ ਵਿੱਚ ਬੜੀਆਂ ਖੁਸ਼ ਹੁੰਦੀਆਂ ਨੇ। ਜਿਵੇਂ ਲਹਿਰ ਉੱਠਦੀ ਹੈ ਤੇ ਮੱਛੀਆਂ ਵੀ ਨਾਲ ਹੀ ਉਹਦੇ ਤਾਰੀਆਂ ਲਾਉਂਦੀਆਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਮੇਰਾ ਤਰੰਗ ਹੈ, ਤੂੰ ਮੇਰਾ, ਤੂੰ ਤੇ ਇੱਕ ਦਰਿਆ ਦੀ ਪਾਣੀ ਦੀ ਲਹਿਰ ਹੈ, ਅਸੀਂ ਤੇਰੇ ਆਸਰੇ ਰਹਿਣ ਵਾਲੇ ਮੱਛ ਹਾਂ। ਤੂੰ ਮੇਰਾ ਠਾਕੁਰ ਹਮ ਤੇਰੇ ਦੁਆਰੇ, ਹੇ ਵਾਹਿਗੁਰੂ ਜੀ, ਤੂੰ ਮੇਰਾ ਠਾਕੁਰ ਮਾਲਕ ਹੈ, ਤੇ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ, ਤੇਰੇ ਦਰ ਦੇ ਸੇਵਾਦਾਰ ਹਾਂ।
ਤੂੰ ਮੇਰਾ ਕਰਤਾ ਹੋ ਸੇਵਕ ਤੇਰਾ, ਸਰਣ ਗਈ ਪ੍ਰਭ ਗੁਣੀ ਗਹਿਰਾ ਰਹਾਓ।
ਹੇ ਵਾਹਿਗੁਰੂ ਜੀ, ਤੂੰ ਮੇਰਾ ਕਰਤਾ ਪੁਰਖ ਹੈ, ਮੈਂ ਤੇਰਾ ਇੱਕ ਸੇਵਾਦਾਰ ਹਾਂ। ਹੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ, ਅਸਾਂ ਤੁਹਾਡੀ ਸ਼ਰਨ ਗ੍ਰਹਿਣ ਕੀਤੀ ਹੈ।
ਤੂੰ ਮੇਰਾ ਜੀਵਨ ਤੂੰ ਆਧਾਰ, ਤੁਝੈ ਪੇਗ ਬਿਗਸੈ ਕੌਲਾ
ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੂੰ ਮੇਰਾ ਜੀਵਨ ਹੈ ਤੇ ਤੂੰ ਹੀ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੁਝੈ ਪੇਗ ਬਿਗਸੈ ਕੌਲਾਰ, ਤੁਹਾਡੇ ਦਰਸ਼ਨ ਕਰਕੇ ਮੇਰਾ ਹਿਰਦਾ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ।
ਤੂੰ ਮੇਰੀ ਗਤ ਪਤ ਤੂੰ ਪਰਵਾਨ, ਤੂੰ ਸਮਰੱਥ ਮੈਂ ਤੇਰਾ ਤਾਣ।
ਹੇ ਵਾਹਿਗੁਰੂ ਜੀ, ਤੂੰ ਮੇਰੀ ਗਤ ਜੀਵਨ ਦੀ ਗਤੀ ਹੈ ਤੇ ਤੂੰ ਹੀ ਮੇਰੀ ਪਤ ਇੱਜ਼ਤ ਹੈ। ਤੂੰ ਮੇਰੀ ਗਤ ਪਤ ਤੂੰ ਪਰਵਾਨ ਤੇ ਤੂੰ ਹੀ ਮਹਾਰਾਜ ਸਾਡੀ ਪਤ ਨੂੰ ਪਰਵਾਨ ਕਰਨ ਵਾਲਾ ਹੈ, ਅਥਵਾ ਤੂੰ ਮੇਰੀ ਗਤ ਪਾ ਤੂੰ ਪ੍ਰਵਾਨ। ਹੇ ਵਾਹਿਗੁਰੂ, ਤੂੰ ਹੀ ਮੇਰੀ ਗਤੀ ਦਾ ਅਰਥ ਮੁਕਤੀ ਕਰਨ ਵਾਲਾ ਹੈ ਤੇ ਤੂੰ ਹੀ ਦਰਗਾਹ ਦੇ ਵਿੱਚ ਮੇਰੀ ਪਤ ਨੂੰ ਪ੍ਰਵਾਨ ਕਰਨ ਵਾਲਾ ਹੈ। ਤੂੰ ਸਮਰੱਥ ਮੈਂ ਤੇਰਾ ਤਾਣ, ਤੂੰ ਸਰਵ ਸ਼ਕਤੀਮਾਨ ਹੈ ਮੈਂ ਤੇਰਾ ਤਾਣ ਤੇ ਮੈਨੂੰ ਤੇਰਾ ਹੀ ਤਾਣ ਬਲ ਹੈ।
ਅਨਦਿਨ ਜਪੋ ਨਾਮ ਗੁਣ ਤਾਸ, ਨਾਨਕ ਕੀ ਪ੍ਰਭ ਪੈ ਅਰਦਾਸ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਆਖਦੇ ਨੇ, ਸਾਡੀ ਤਾਂ ਉਸ ਵਾਹਿਗੁਰੂ ਦੇ ਪਾਸ ਉਹਦੇ ਚਰਨਾਂ ਵਿੱਚ ਇਹੀ ਅਰਦਾਸ ਹੈ। ਕਿਹੜੀ? ਅਨਦਿਨ ਜਪੋ ਨਾਮ ਗੁਣ ਤਾਸ, ਮੈਂ ਤੇ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦਾ ਹਮੇਸ਼ਾ ਲਈ ਨਾਮ ਹੀ ਜਪਦਾ ਰਵਾਂ, ਬਸ ਇਹੀ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ।
ਆਸਾ ਮਹੱਲਾ ਪੰਜਵਾਂ, ਰੋਵਨ ਹਾਰੈ ਝੂਠ ਕਮਾਨਾ, ਹਾਸਿਆ ਸੋਗ ਕਰਤ ਬੇਗਾਨਾ।
ਲਓ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੁਨੀਆਂ ਦੀ ਬਹੁ ਰੰਗੀ ਹਾਲਤ ਦਾ ਅੱਗੇ ਵਰਣਨ ਕਰਦੇ ਹਨ। ਕੋ ਮੂਆ ਕਾਂ ਕੈ ਕਰ ਗਾਵਨ, ਕੋ ਰੋਵੈ ਕੋ ਹਸ ਹਸ ਪਾਵਨ ਰਹਾਓ। ਹਜ਼ੂਰ ਕਹਿੰਦੇ ਨੇ, ਸੰਸਾਰ ਦੀ ਐਸੀ ਹਾਲਤ ਹੈ, ਕੋ ਮੂਆ ਕੋਈ ਮਰ ਗਿਆ ਹੈ ਤੇ ਕੋ ਰੋਵੈ ਕੋਈ ਉਸਨੂੰ ਯਾਦ ਕਰ ਕਰਕੇ ਰੋ ਰਿਹਾ ਹੈ। ਸੰਸਾਰ ਵਿੱਚ ਇਹ ਸਾਰਾ ਕੁਛ ਵਾਪਰ ਰਿਹਾ ਹੈ, ਕੋਈ ਮਰ ਗਿਆ ਹੈ, ਕੋਈ ਉਸਨੂੰ ਯਾਦ ਕਰ ਕਰਕੇ ਰੋ ਰਿਹਾ ਹੈ। ਕਾਕੇ ਘਰ ਗਾਵਨ, ਤੇ ਕਿਸੇ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ ਹੈ ਔਰ ਉਹ ਖੁਸ਼ੀਆਂ ਦੇ ਜਸ਼ਨ ਮਨਾਉਂਦਾ ਹੈ। ਪਾਰਟੀਆਂ ਹੁੰਦੀਆਂ ਨੇ, ਗੀਤ ਸੰਗੀਤ ਗਾਇਆ ਜਾਂਦਾ ਹੈ ਤੇ ਲੋਕ ਹੱਸ ਹੱਸ ਪਾਵਣ ਤੇ ਉਹਨੂੰ ਵੇਖ ਵੇਖ ਕੇ ਹੱਸ ਹੱਸ ਪੈਂਦੇ ਨੇ। ਐਸੀ ਹਾਲਤ ਹੈ ਭਾਵ ਕਿਧਰੇ ਸੰਸਾਰ ਦੇ ਵਿੱਚ ਕੋਈ ਮਰੇ ਤੋਂ ਰੋ ਰਿਹਾ ਹੈ ਤੇ ਕੋਈ ਪੁੱਤਰ ਦੇ ਜਨਮ ਤੋਂ ਜਾਂ ਵਿਆਹ ਦੀਆਂ ਪਾਰਟੀਆਂ ਵਿੱਚ ਗਾ ਵਜਾ ਰਿਹਾ ਹੈ ਤੇ ਹੱਸ ਹੱਸ ਕੇ ਦੂਰਾ ਹੋ ਕੇ ਪੈਂਦਾ ਹੈ। ਐਸੀ ਹਾਲਤ ਸੰਸਾਰ ਦੇ ਵਿੱਚ ਵਰਤ ਰਹੀ ਹੈ। ਲੋਹਣ ਆਰੰਭ ਤੋਂ ਸਤਿਗੁਰੂ ਜੀ ਫਰਮਾਉਂਦੇ ਹਨ,
ਰੋਵਨ ਹਾਰੈ ਝੂਠ ਕਮਾਨਾ, ਹਾਸਿਆ ਸੋਗ ਕਰਤ ਬੇਗਾਨਾ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜਾ ਆਦਮੀ ਸੰਸਾਰ ਦੇ ਵਿੱਚ ਰੋਵਨ ਹਾਰੈ ਰੋਣ ਵਾਲਾ ਹੈ, ਉਹਨੇ ਵੀ ਝੂਠ ਕਮਾਨਾ ਇਹ ਝੂਠਾ ਹੀ ਕੰਮ ਕੀਤਾ ਹੈ। ਭਾਵ ਜਿਹੜਾ ਆਦਮੀ ਕਿਸੇ ਦੇ ਮਰੇ ਤੋਂ ਰੋਂਦਾ ਹੈ ਉਹ ਮਾਨੋ ਝੂਠੀ ਕਮਾਈ ਕਰ ਰਿਹਾ ਹੈ, ਉਹ ਇੱਕ ਦਿਖਾਵੇ ਦਾ ਹੀ ਕੰਮ ਕਰ ਰਿਹਾ ਹੈ ਤੇ ਉਹਦੇ ਮੁਕਾਬਲੇ ਤੇ ਹਾਸਾ ਸੋ ਕਰਤ ਬੇਗਾਨਾ, ਜਿਹੜੇ ਬੇਗਾਨੇ ਲੋਕ ਨੇ ਹੋਰ ਓਪਰੇ ਨੇ ਵੀ ਉਹ ਹੱਸ ਹੱਸ ਕੇ ਸੋਗ ਮਨਾਉਂਦੇ ਨੇ। ਇਹਦਾ ਮਤਲਬ ਇਹ ਹੈ ਜਿਹਦਾ ਕੋਈ ਮਰ ਜਾਂਦਾ ਤੇ ਉਹ ਤੇ ਸੋਗ ਦੇ ਵਿੱਚ ਰੋਂਦਾ ਹੈ ਤੇ ਜਿਹੜੇ ਉਹਦੇ ਸ਼ਰੀਕ ਨੇ ਕੋਈ ਉਹਦੇ ਵਿਰੋਧੀ ਨੇ ਤੇ ਉਹ ਖੁਸ਼ ਹੁੰਦੇ ਨੇ। ਜਦੋਂ ਕਿਤੇ ਪਾਰਟੀ ਬਾਜੀ ਦੁਸ਼ਮਣੀ ਬਣੀ ਹੁੰਦੀ ਹੈ ਤੇ ਜਦੋਂ ਕੋਈ ਮਰ ਜਾਂਦਾ, ਇੱਕ ਪਾਸੇ ਜਿਨ੍ਹਾਂ ਦਾ ਮਰਦਾ ਉਹ ਰੋਂਦੇ ਨੇ ਤੇ ਜਿਹੜੇ ਉਹਦੇ ਵੈਰੀ ਨੇ ਉਹ ਖੁਸ਼ ਹੁੰਦੇ ਨੇ, ਸ਼ਰੀਕ ਹੱਸਦੇ ਨੇ। ਦੋਵੇਂ ਤਰ੍ਹਾਂ ਦਾ ਸੰਸਾਰ ਦੇ ਵਿੱਚ ਵਰਤਾਰਾ ਵਰਤਦਾ ਹੈ। ਰੋਵਣ ਹਾਰ ਹੈ ਝੂਠ ਕਮਾਨਾ, ਹਜ਼ੂਰ ਕਹਿੰਦੇ ਨੇ ਰੋਣ ਵਾਲੇ ਨੇ ਵੀ ਇਹ ਝੂਠਾ ਹੀ ਕੰਮ ਕੀਤਾ ਹੈ, ਇੱਕ ਦਿਖਾਵੇ ਦਾ ਹੀ ਕੰਮ ਕੀਤਾ ਹੈ ਤੇ ਦੂਸਰੇ ਪਾਸੇ ਜਿਹੜਾ ਬੇਗਾਨਾ ਓਪਰਾ ਆਦਮੀ ਹੈ ਔਰ ਉਹ ਹੱਸ ਹੱਸ ਕੇ ਸੋਗ ਮਨਾਉਂਦਾ ਹੈ, ਭਾਵ ਉਹ ਮਰਿਆ ਤੋਂ ਖੁਸ਼ੀ ਪ੍ਰਗਟ ਕਰ ਰਿਹਾ ਹੈ।
ਕੋ ਮੂਆ ਕਾਕੇ ਕਰ ਗਾਵਨ, ਕੋ ਰੋਵੈ ਕੋ ਹੱਸ ਹੱਸ ਪਾਵਨ ਰਹਾਉ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਕੋ ਮੂਆ, ਕੋਈ ਮਰ ਗਿਆ ਹੈ, ਕਿਸੇ ਦੇ ਘਰ ਦੇ ਵਿੱਚ ਗਾਉਣ ਵਜਾਉਣ ਹੋ ਰਿਹਾ ਹੈ, ਇਹਦਾ ਮਤਲਬ ਇਹ ਹੈ ਕੋ ਮੂਆ, ਜਦੋਂ ਕਿਸੇ ਦਾ ਕੋਈ ਮਰ ਜਾਂਦਾ ਤੇ ਉਹਨੂੰ ਕੋ ਰੋਵੈ ਤੇ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ ਨੇ ਰਿਸ਼ਤੇਦਾਰ ਯਾਦ ਕਰ ਕਰਕੇ ਰੋਂਦੇ ਨੇ। ਕੋਈ ਮਰ ਗਿਆ ਉਹਨੂੰ ਲੋਕ ਰੋਂਦੇ ਨੇ ਤੇ ਕਿਸੇ ਦੇ ਘਰੇ ਪੁੱਤਰ ਪੈਦਾ ਹੋ ਗਿਆ ਉਹਦੇ ਘਰ ਦੇ ਵਿੱਚ ਗਾਉਣਾ ਵਜਾਉਣਾ ਹੁੰਦਾ ਹੈ, ਪਾਰਟੀਆਂ ਹੁੰਦੀਆਂ ਨੇ, ਖੁਸ਼ੀ ਦੇ ਜਸ਼ਨ ਮਨਾਏ ਜਾਂਦੇ ਨੇ ਤੇ ਫਿਰ ਉਹ ਹੱਸ ਹੱਸ ਪੈਂਦੇ ਨੇ। ਭਾਵ ਸੰਸਾਰ ਦੇ ਵਿੱਚ ਇਹ ਦੋਨੇ ਤਰ੍ਹਾਂ ਦੀ ਹਾਲਤ ਖੁਸ਼ੀ ਤੇ ਗਮੀ ਦੀ ਪ੍ਰਤੱਖ ਦੇਖਣ ਨੂੰ ਮਿਲਦੀ ਹੈ।
ਬਾਲ ਵਿਵਸਥਾ ਤੇ ਬਿਰਧਾਨਾ, ਪਹੁੰਚ ਨਾ ਮੁਕਾ ਫਿਰ ਪਛਤਾਨਾ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਵੇਖ ਲੋ ਇਹ ਜਿਹੜਾ ਮਨੁੱਖ ਹੈ ਪਹਿਲਾਂ ਬਾਲ ਅਵਸਥਾ ਵਿੱਚ ਹੁੰਦਾ, ਫਿਰ ਜਵਾਨ ਹੋ ਜਾਂਦਾ ਤੇ ਫਿਰ ਜਵਾਨ ਹੋ ਕੇ ਬਿਰਧਾਨਾ ਬੁੱਢਾ ਹੋ ਜਾਂਦਾ ਹੈ, ਪਹੁੰਚ ਨਾ ਮੁਕਾ ਫਿਰ ਪਛਤਾਨਾ। ਲੋ ਹਜ਼ੂਰ ਕਹਿੰਦੇ ਨੇ ਸਾਰੀ ਉਮਰ ਲੰਘ ਜਾਂਦੀ ਹੈ, 12 ਬਰਸ ਬਾਲਪਨ ਬੀਤੇ, 20 ਬਰਸ ਕਸ਼ ਤਪ ਨਾ ਕੀਓ, 30 ਬਰਸ ਕਸ਼ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ, ਮੇਰੀ ਕਰਤੇ ਜਨਮ ਗਇਓ। ਬਸ ਆਹ ਮਨੁੱਖ ਦੀ ਹਾਲਤ ਹੈ, ਪਹਿਲਾਂ ਬਾਲੋ ਅਵਸਥਾ ਹੁੰਦੀ, ਫਿਰ ਜਵਾਨ ਹੋ ਜਾਂਦਾ, ਫਿਰ ਬੁੱਢਾ ਹੋ ਜਾਂਦਾ, ਪਹੁੰਚ ਨਾ ਮੁਕਾ। ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਨਹੀਂ ਸਕਿਆ, ਪਹਿਲਾਂ ਹੀ ਮੁੱਕ ਗਿਆ, ਪਹਿਲਾਂ ਹੀ ਭੋਗ ਪੈ ਗਿਆ। ਭਾਵ ਇਹ ਮਨੁੱਖਾ ਜੀਵਨ ਰੱਬ ਨੂੰ ਮਿਲਣ ਵਾਸਤੇ ਪ੍ਰਾਪਤ ਹੋਇਆ। ਭਾਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਪਰ ਜਿੱਥੇ ਪਹੁੰਚਣਾ ਸੀ ਮਨੁੱਖ ਪਹੁੰਚ ਨਹੀਂ ਸਕਿਆ, ਪਹਿਲਾਂ ਹੀ ਮੁੱਕ ਗਿਆ, ਪਹਿਲਾਂ ਹੀ ਭੋਗ ਪੈ ਗਿਆ, ਫਿਰ ਪਛਤਾਨਾ, ਫਿਰ ਪਿੱਛੋਂ ਮਨੁੱਖ ਪਸ਼ਚਾਤਾਪ ਕਰਦਾ ਰਹਿੰਦਾ ਹੈ।
ਤ੍ਰਿਹੋ ਗੁਣ ਮੈਂ ਵਰਤੈ ਸੰਸਾਰਾ, ਨਰਕ ਸੁਰਗ ਫਿਰ ਅਵਤਾਰਾ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੰਸਾਰ ਹੈ 3 ਗੁਣਾਂ ਦੇ ਵਿੱਚ ਵਰਤ ਰਿਹਾ ਹੈ, ਰਜੋ ਸਤੋ ਤਮੋ, ਇਹ 3 ਗੁਣ ਨੇ, ਇਹ ਮਾਇਆ ਦੇ ਵਿੱਚ ਨੇ। ਰਜਗੁਣ ਤਮਗੁਣ ਸਤਗੁਣ ਕਹੀਆ, ਇਹ ਤੇਰੀ ਸਭ ਮਾਇਆ, ਇਹ 3 ਗੁਣਾਂ ਦੇ ਵਿੱਚ ਹੀ ਸੰਸਾਰ ਵਰਤ ਰਿਹਾ ਹੈ, ਨਰਕ ਸੁਰਗ ਫਿਰ ਅਵਤਾਰਾ। ਇਸੇ ਲਈ ਇਹ ਮੁੜ ਕੇ ਕਦੇ ਨਰਕ ਦੇ ਵਿੱਚ ਕਦੇ ਸੁਰਗਾਂ ਦੇ ਵਿੱਚ ਜਾ ਕੇ ਅਵਤਾਰਾ ਦਾ ਅਰਥ ਉਤਰਦਾ ਹੈ, ਤੇ ਅਵਤਾਰਾ ਦਾ ਅਰਥ ਉਤਰਨਾ ਹੈ, ਕਦੇ ਨਰਕਾਂ ਵਿੱਚ ਜਾ ਕੇ ਉਤਰਦਾ ਤੇ ਕਦੇ ਸਵਰਗ ਦੇ ਵਿੱਚ ਜਾ ਕੇ ਉਤਰਦਾ ਹੈ।
ਕਹੋ ਨਾਨਕ ਜੋ ਲਾਇਆ ਨਾਮ ਸਫਲ ਜਨਮ ਤਾਕਾ ਪਰਵਾਨ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਨਾਮ ਦੇ ਨਾਲ ਲਾ ਲਿਆ ਹੈ, ਸਫਲ ਜਨਮ ਤਾਕਾ ਪ੍ਰਵਾਨ, ਉਹਦਾ ਜਨਮ ਵੀ ਸਫਲ ਹੋ ਗਿਆ ਤੇ ਉਹਦਾ ਆਉਣਾ ਵੀ ਸੰਸਾਰ ਦੇ ਵਿੱਚ ਪ੍ਰਵਾਨ ਹੋ ਗਿਆ।
ਪਾਸਾ ਮਹੱਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨਾ ਜਾਣੀ, ਭੌਰ ਬਿਆ ਭੌਰ ਪਛਤਾਨੀ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪਤੀ ਸਤੀ ਰੂਪਕ ਦੇ ਵਿੱਚ ਜੀਵ ਦੀ ਪ੍ਰਮਾਦ ਵਾਲੀ ਦਸ਼ਾ ਦਾ ਵਰਣਨ ਕਰਦੇ ਹਨ ਤੇ ਦੂਸਰੇ ਪਾਸੇ ਜਿਹੜੇ ਅਸਲੀ ਜਗਿਆਸੂ ਨੇ ਉਹਨਾਂ ਦੀ ਅਵਸਥਾ ਵੀ ਪ੍ਰਗਟ ਕੀਤੀ ਹੈ। ਪ੍ਰੇਮ ਸਹਿਜ ਮਨ ਅੰਧ ਧਰੋਂ ਰੀ, ਪ੍ਰਭ ਮਿਲਬੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋ ਰੀ। ਰਹਾਉ ਇਹ ਇਸਤਰੀ ਰੂਪ ਕਾ ਅਲੰਕਾਰ ਹੈ। ਪ੍ਰੇ ਪ੍ਰੇਮ ਸਹਿਜ ਵੀ ਸਾਡੇ ਮਨ ਦੇ ਵਿੱਚ ਉਸ ਪਤੀ ਪਰਮੇਸ਼ਰ ਦਾ ਪ੍ਰੇਮ ਹੈ, ਜਿਸ ਦਾ ਸਦਕਾ ਸਹਿਜ ਸਾਡੇ ਮਨ ਦੀ ਅਵਸਥਾ ਬੜੀ ਸ਼ਾਂਤ ਤੇ ਧੀਰਜ ਵਾਲੀ ਬਣੀ ਹੋਈ ਹੈ। ਮਨ ਅੰਧ ਧਰੋਂ ਰੀ, ਇਸੇ ਲਈ ਹੈ ਸਕੀ ਮੈਂ ਆਪਣੇ ਮਨ ਵਿੱਚ ਆਨੰਦ ਧਾਰਨ ਕਰ ਰਹੀ ਹਾਂ ਵੀ ਮੈਂ ਉਸ ਵਾਹਿਗੁਰੂ ਪਤੀ ਦੇ ਪ੍ਰੇਮ ਦਾ ਸਦਕਾ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਵਿੱਚ ਰੱਖ ਕੇ ਮਨ ਵਿੱਚ ਆਨੰਦ ਧਾਰਨ ਕਰ ਰਹੀ ਹਾਂ। ਕਿਉਂ ਪ੍ਰਭ ਮਿਲਬੇ ਕੀ ਲਾਲਸਾ, ਹੁਣ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਮੇਰੇ ਮਨ ਦੇ ਵਿੱਚ ਬੜੀ ਲਾਲਸਾ ਲੱਗੀ ਹੋਈ ਹੈ। ਲਾਲਸਾ ਕਹਿੰਦੇ ਨੇ ਇੱਛਾ ਨੂੰ, ਜਗਿਆਸਾ ਨੂੰ। ਮੇਰੇ ਮਨ ਦੇ ਵਿੱਚ ਉਸ ਵਾਹਿਗੁਰੂ ਪਤੀ ਦੇ ਮਿਲਣ ਦੀ ਲਾਲਸਾ ਇੱਛਾ ਲੱਗੀ ਹੋਈ ਹੈ ਤਾਂ ਤੇ ਆਲਸ ਕਹਾਂ ਕਰੋ ਰੀ। ਹੇ ਸਕੀ ਹੁਣ ਦੱਸੋ, ਜਿੰਨਾ ਚਿਰ ਤੱਕ ਮੈਨੂੰ ਵਾਹਿਗੁਰੂ ਪਰਮੇਸ਼ਰ ਪਤੀ ਨਹੀਂ ਮਿਲਦਾ ਤੇ ਮੈਂ ਓਨਾ ਚਿਰ ਕਿਵੇਂ ਆਲਸ ਕਰ ਸਕਦੀ ਹਾਂ, ਕਿਵੇਂ ਮੋਹ ਮਾਇਆ ਦੀ ਨੀਂਦ ਵਿੱਚ ਗਾਫਲ ਹੋ ਕੇ ਸੌਂ ਸਕਦੀ ਹਾਂ। ਇਸ ਲਈ ਮੈਨੂੰ ਨਹੀਂ ਹੁਣ ਉਹ ਨੀਂਦ ਆਉਂਦੀ ਕਿਉਂਕਿ ਮੇਰੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦੀ ਲਾਲਸ ਹੈ। ਉਹ ਕਦੋਂ ਵੀ ਮਿਲ ਸਕਦਾ, ਕਦੋਂ ਵੀ ਆ ਸਕਦਾ, ਇਸ ਲਈ ਮੈਂ ਹਮੇਸ਼ਾ ਲਈ ਜਾ ਕੇ ਉਹਦੀ ਉਡੀਕ ਕਰਦੀ ਹਾਂ।
ਸੋਏ ਰਹੀ ਪ੍ਰਭ ਖਬਰ ਨ ਜਾਣੀ, ਭੌਰ ਪਿਆ ਭੌਰ ਪਛਤਾਨੀ।
ਲੋ ਦੂਜੇ ਪਾਸੇ ਜਿਹੜੀ ਜੀਵ ਰੂਪੀ ਪ੍ਰਮਾਦ ਇਸਤਰੀ ਹੈ, ਗਾਫਲ ਇਸਤਰੀ ਹੈ, ਉਹ ਤੇ ਮੋਹ ਮਾਇਆ ਦੀ ਨੀਂਦ ਵਿੱਚ ਸਾਰੀ ਉਮਰ ਹੀ ਸੁੱਤੀ ਰਹੀ ਤੇ ਉਸ ਪਤੀ ਪਰਮੇਸ਼ਰ ਦੀ ਖਬਰ ਸਾਰ ਕੋਈ ਜਾਣੇ ਹੀ ਨਹੀਂ। ਉਹਨੂੰ ਪਤਾ ਹੀ ਨਹੀਂ ਮੇਰਾ ਪਤੀ ਕੌਣ ਹੈ, ਕਿੱਥੇ ਹੈ, ਕਿਵੇਂ ਮਿਲਦਾ, ਕਦੋਂ ਆਉਂਦਾ, ਇਹਦੇ ਬਾਰੇ ਉਹਨੂੰ ਕੁਛ ਵੀ ਪਤਾ ਨਹੀਂ ਹੈ। ਹੋਰ ਪਿਆ ਬਹੁਰ ਪਛਤਾਨੀ, ਜਦੋਂ ਦਿਨ ਚੜਿਆ, ਹੋਰ ਦਾ ਅਰਥ ਹੁੰਦਾ ਵੀ ਸਵੇਰ ਹੋ ਜਾਣਾ। ਜਦੋਂ ਸਵੇਰ ਹੋ ਗਿਆ ਭਾਵ ਜ਼ਿੰਦਗੀ ਦੀ ਰਾਤ ਲੰਘ ਗਈ ਤੇ ਫਿਰ ਕਾਲ ਦਾ ਦਿਨ ਨੇੜੇ ਆ ਗਿਆ। ਸਵੇਰ ਹੋ ਗਿਆ, ਦਿਨ ਚੜਿਆ, ਬਹੁਰ ਪਛਤਾਨੀ, ਫਿਰ ਇਹ ਜੀਵ ਰੂਪ ਇਸਤਰੀ ਪਛਤਾਉਣ ਲੱਗ ਪਈ। ਭਾਵ ਜਿਸ ਜੀਵ ਰੂਪ ਇਸਤਰੀ ਨੇ ਆਪਣੀ ਜ਼ਿੰਦਗੀ ਵਿੱਚ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਉਹਦੇ ਨਾਲ ਪਿਆਰ ਨਹੀਂ ਕੀਤਾ, ਉਹਨੂੰ ਯਾਦ ਨਹੀਂ ਕੀਤਾ, ਤੇ ਜਦੋਂ ਅੰਧਾ ਸਮਾਂ ਆਉਂਦਾ ਫਿਰ ਉਹ ਪਸ਼ਚਾਤਾਪ ਕਰਦੀ ਹੈ।
ਪ੍ਰਿਆ ਪ੍ਰੇਮ ਸਹਿਜ ਮਨ ਆਨੰਦ ਧਰੋ ਰੀ, ਪ੍ਰਭ ਮਿਲਬੇ ਕੀ ਲਾਲਸਾ ਤਾਤੇ ਆਲਸ ਕਹਾਂ ਕਰੋ ਰੀ। ਰਹਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੀ ਉੱਤਮ ਸਖੀ ਹੈ ਪ੍ਰੇ ਪ੍ਰੇਮ ਸਹਿਜ, ਉਹ ਕਹਿੰਦੀ ਹੈ ਮੇਰੇ ਅੰਦਰ ਉਸ ਪਤੀ ਦਾ ਪ੍ਰੇਮ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ ਸਦਕਾ ਮੈਂ ਆਪਣੇ ਮਨ ਨੂੰ ਸ਼ਾਂਤੀ ਤੇ ਧੀਰਜ ਦੇ ਵਿੱਚ ਰੱਖ ਕੇ ਉਹਦਾ ਸਿਮਰਨ ਕਰਦੀ ਹਾਂ ਤੇ ਮਨ ਦੇ ਵਿੱਚ ਆਨੰਦ ਧਾਰਨ ਕਰਦੀ ਹਾਂ। ਕਿਉਂ ਮੇਰੇ ਮਨ ਦੇ ਵਿੱਚ ਪਤੀ ਪਰਮੇਸ਼ਰ ਦੇ ਮਿਲਣ ਦੀ ਲਾਲਸਾ ਇੱਛਾ ਹੈ, ਇਸ ਲਈ ਮੈਂ ਕਿਵੇਂ ਆਲਸ ਕਰ ਸਕਦੀ ਹਾਂ, ਮੈਂ ਕਿਵੇਂ ਗਾਫਲ ਹੋ ਕੇ ਸੌ ਸਕਦੀ ਹਾਂ, ਨਹੀਂ ਸੌ ਸਕਦੀ।
ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਖਿਸਰ ਗਏ ਭੂਮ ਪਰ ਡਾਰਿਓ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਗਾਫਲ ਜੀਵ ਰੂਪ ਇਸਤਰੀ ਹੈ ਉਹਦੀ ਹਾਲਤ ਬਿਆਨ ਕਰਦੇ ਨੇ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੇਰਾ ਦੇ ਕਰ ਆ ਕੇ ਇਸ ਜੀਵ ਰੂਪੀ ਇਸਤਰੀ ਦੇ ਹੱਥਾਂ ਦੇ ਵਿੱਚ ਲਿਆ ਕੇ ਅੰਮ੍ਰਿਤ ਨਸਾਰਿਓ ਪਾਇਆ ਸੀ। ਭਾਵ ਉਸ ਵਾਹਿਗੁਰੂ ਪਰਮੇਸ਼ਰ ਨੇ ਵੀ ਮਿਹਰਬਾਨ ਹੋ ਕੇ ਜੀਵ ਰੂਪ ਇਸਤਰੀ ਦੇ ਹੱਥਾਂ ਵਿੱਚ ਨਾਮ ਦਾ ਅੰਮ੍ਰਿਤ ਪਾਇਆ ਸੀ, ਖਿਸਰ ਗਏ, ਪਰ ਉਹ ਇਹਦੇ ਹੱਥਾਂ ਵਿੱਚੋਂ ਤਿਲਕ ਗਿਆ ਗਾਫਲ ਹੋਣ ਕਰਕੇ। ਭੂ ਪਰ ਡਰੇ ਉਸਨੇ ਜਿਹੜਾ ਅੰਮ੍ਰਿਤ ਮਿਲਿਆ ਵੀ ਸੀ ਅੰਮ੍ਰਿਤ ਛਕਿਆ ਵੀ ਸੀ ਤੇ ਉਹਨੂੰ ਧਰਤੀ ਉੱਤੇ ਸੁੱਟ ਦਿੱਤਾ। ਇਹ ਗਾਫਲਤਾ ਦੀ ਨਿਸ਼ਾਨੀ ਹੈ ਵੀ ਪਤੀ ਨੇ ਤਾਂ ਖੁਸ਼ ਹੋ ਕੇ ਇਸਤਰੀ ਦੇ ਹੱਥਾਂ ਵਿੱਚ ਅੰਮ੍ਰਿਤ ਪਾਇਆ ਸੀ ਪਰ ਉਹ ਤੋਂ ਸੰਭਾਲਿਆ ਨਾ ਗਿਆ, ਖਿਸਰ ਗਏ, ਉਹਦੇ ਹੱਥਾਂ ਵਿੱਚੋਂ ਖਿਸਕ ਗਿਆ ਤੇ ਉਸਨੇ ਧਰਤੀ ਉੱਤੇ ਸੁੱਟ ਦਿੱਤਾ। ਜਿਵੇਂ ਇਹਦੇ ਉੱਤੇ ਮਹਾਂਪੁਰਖ ਇੱਕ ਸਾਖੀ ਵੀ ਸੁਣਾਉਂਦੇ ਸਨ, ਕਰਮੈ ਅੰਮ੍ਰਿਤ ਆਣ ਨਿਸਾਰਿਓ ਖਿਸਰ ਗਇਓ ਭੂ ਪਰ ਡਾਰਿਓ। ਕਹਿੰਦੇ ਜਿਹੜਾ ਸਿਕੰਦਰ ਬਾਦਸ਼ਾਹ ਸੀ ਉਹਦੇ ਮਨ ਦੇ ਵਿੱਚ ਖਾਹਿਸ਼ ਪੈਦਾ ਹੋਈ ਵੀ ਮੈਂ ਆਬੇ ਹਯਾਤ ਨੂੰ ਲੱਭਣਾ, ਅੰਮ੍ਰਿਤ ਦੀ ਪਾਲ ਕਰਨੀ ਹੈ। ਸ਼ਾਹ ਸਿਕੰਦਰ ਟੁੰਡੇ ਆਬ ਹਯਾਤ ਨੂੰ ਵਿੱਚ ਪਹਾੜਾਂ ਫਿਰਦਾ ਦਿਨ ਤੇ ਰਾਤ ਨੂੰ, ਕਦੇ ਨਾ ਪਿਆਲਾ ਪੀਤਾ ਉਸ ਆਪਣੇ ਦਸਤ ਪਰ, ਕੌਣ ਕਹੇ ਸਾਹਿਬ ਨੂੰ ਇੰਜ ਨੀ ਇੰਜ ਕਰ। ਔਰ ਉਹ ਦੱਸਦੇ ਨੇ ਕਾਫੀ ਸਮਾਂ ਅੰਮ੍ਰਿਤ ਦੀ ਭਾਲ ਵਿੱਚ ਫਿਰਦਾ ਰਿਹਾ ਤੇ ਫਿਰ ਅਚਾਨਕ ਉਹਨੂੰ ਅੰਮ੍ਰਿਤ ਦਾ ਕੁੰਡ ਮਿਲ ਗਿਆ। ਜਦੋਂ ਅੰਮ੍ਰਿਤ ਦਾ ਕੁੰਡ ਮਿਲਿਆ ਔਰ ਉਹ ਉਸਦੇ ਕਿਨਾਰੇ ਤੇ ਬੈਠ ਕੇ ਬੁੱਕ ਭਰਿਆ ਤੇ ਪੀਣ ਹੀ ਲੱਗਿਆ ਸੀ, ਉਸੇ ਵੇਲੇ ਕਹਿੰਦੇ ਨੇ ਸ਼ੈਤਾਨ ਨੇ ਉਹਦੇ ਨਾਲ ਆ ਕੇ ਇੱਕ ਐਸੀ ਸ਼ੈਤਾਨੀ ਖੇਡੀ, ਇੱਕ ਗਿਲਜ ਦਾ ਰੂਪ ਧਾਰਨ ਕਰਕੇ ਤੇ ਉਹਦੇ ਕੋਲੇ ਆ ਕੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਸਿਕੰਦਰ ਅੰਮ੍ਰਿਤ ਦਾ ਬੁੱਕ ਭਰ ਕੇ ਹਾਲੇ ਮੂੰਹ ਵਿੱਚ ਪਾਉਣ ਹੀ ਲੱਗਿਆ ਸੀ ਤੇ ਉਸਨੂੰ ਗਿਲਜ ਵੇਖ ਕੇ ਕਹਿਣ ਲੱਗੀ, ਬਈ ਤੂੰ ਵੀ ਹੁਣ ਵੇਖਦਾ ਕੀ ਹੈ, ਇਹਨੂੰ ਪੀ, ਛੇਤੀ ਪੀ। ਜਦੋਂ ਉਹਦੇ ਇਹ ਕੰਨਾਂ ਵਿੱਚ ਆਵਾਜ਼ ਪਈ ਤੇ ਉਹਨੇ ਉਸ ਪਾਸੇ ਵੱਲ ਨੂੰ ਤੱਕਿਆ, ਉਹ ਗਿਲਜ ਦੀ ਹਾਲਤ ਬਹੁਤ ਬੁਰੀ ਹੈ, ਉਹਦਾ ਸਰੀਰ ਜਿਵੇਂ ਕੋਹੜੀ ਹੋਇਆ ਹੋਇਆ ਹੁੰਦਾ, ਸੜਿਆ ਗਲਿਆ ਹੈ ਤੇ ਉਹਦੇ ਖੰਭ ਵੀ ਚੜੇ ਹੋਏ ਨੇ, ਬਹੁਤ ਭੈੜੀ ਹਾਲਤ ਦੇ ਵਿੱਚ। ਇਸਨੇ ਉਸ ਗਿਲਜ ਨੂੰ ਵੇਖ ਕੇ ਪੁੱਛਿਆ, ਬਈ ਤੇਰੀ ਇਹ ਹਾਲਤ ਇਸ ਤਰ੍ਹਾਂ ਕਿਉਂ ਬਣ ਗਈ ਹੈ? ਤੇ ਉਸਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੀ ਵੀ ਆਹ ਜਿਹੜਾ ਅੰਮ੍ਰਿਤ ਤੂੰ ਅੱਜ ਪੀਣ ਲੱਗਿਆ ਨਾ, ਆਹ ਜਿਹੜਾ ਪਾਣੀ, ਇਹ ਆਬੇ ਹਯਾਤ ਸਮਝ ਕੇ ਤੂੰ ਪੀਣ ਲੱਗਿਆ ਤੇ ਮੈਂ ਵੀ ਭੁੱਲ ਭੁਲੇਖੇ ਪੀ ਲਿਆ ਸੀ, ਇਸ ਨੂੰ ਪੀਣ ਦੇ ਨਾਲ ਮੇਰੀ ਆਹ ਹਾਲਤ ਬਣੀ ਹੈ ਤੇ ਨਾ ਹੁਣ ਮੈਂ ਮਰ ਸਕਦੀ ਨਾ ਮੈਂ ਜੀ ਸਕਦੀ ਹਾਂ, ਬਸ ਕੋੜੀ ਹੋ ਕੇ ਤੇ ਅਪਾਹਜ ਹੋ ਕੇ ਮੈਂ ਇੱਥੇ ਨਰਕ ਭੋਗ ਰਹੀ ਹਾਂ। ਤੇ ਜਦੋਂ ਇਹਨੇ ਇੰਨੀ ਗੱਲ ਸੁਣੀ ਤੇ ਸ਼ਾਹ ਸਿਕੰਦਰ ਨੇ ਭਰਿਆ ਆਬੇ ਹਯਾਤ ਦਾ ਬੁੱਕ ਉੱਥੋਂ ਹੀ ਸੁੱਟ ਦਿੱਤਾ। ਕਹਿਣ ਲੱਗਾ ਜੇ ਇਹ ਅੰਮ੍ਰਿਤ ਪੀ ਕੇ ਜਿਸ ਨੂੰ ਆਬੇ ਹਯਾਤ ਕਹਿੰਦੇ ਨੇ ਇਹ ਹਾਲਤ ਹੋ ਸਕਦੀ ਹੈ ਤੇ ਫਿਰ ਮੈਂ ਕਿਉਂ ਪੀਵਾਂ? ਪਰ ਹੈ ਸੀ ਇਹਦੇ ਨਾਲ ਇਹ ਬਹੁਤ ਵੱਡਾ ਧੋਖਾ। ਦੇਵਤਿਆਂ ਨੂੰ ਇਸ ਗੱਲ ਦਾ ਫਿਕਰ ਪੈ ਗਿਆ ਵੀ ਇਹ ਸਿਕੰਦਰ ਨੇ ਜੇ ਅੰਮ੍ਰਿਤ ਪੀ ਲਿਆ ਅਮਰ ਹੋ ਜਾਵੇਗਾ, ਇਹਨੇ ਸਾਨੂੰ ਟਿਕਣ ਨਹੀਂ ਦੇਣਾ, ਸਾਡੇ ਕੋਲੋਂ ਸਵਰਗ ਦਾ ਰਾਜ ਵੀ ਖੋ ਸਕਦਾ, ਇਸ ਲਈ ਇਹਨੂੰ ਅੰਮ੍ਰਿਤ ਪੀਣ ਤੋਂ ਵਰਜਿਆ ਜਾਵੇ। ਤੇ ਉਹਨਾਂ ਨੇ ਹੀ ਰੰਭਾ ਪਛੜਾ ਨੂੰ ਭੇਜ ਕੇ ਇਹ ਸਾਰੀ ਇਹਦੇ ਨਾਲ ਚਲਾਕੀ ਕੀਤੀ ਸੀ ਔਰ ਉਹਨੂੰ ਅੰਮ੍ਰਿਤ ਪੀਣ ਤੋਂ ਰੋਕਣਾ ਸੀ, ਉਹ ਰੋਕ ਦਿੱਤਾ ਗਿਆ ਸੀ। ਸੋ ਇੱਥੇ ਇੱਕ ਇਹ ਉਦਾਹਰਣ ਹੈ ਸਤਿਗੁਰੂ ਨੇ ਦਿੱਤੀ, ਕਰਮੈ ਅੰਮ੍ਰਿਤ ਆਣ ਨਿਸਾਰਿਓ। ਵੇਖ ਲਓ ਸ਼ਾਹ ਸਿਕੰਦਰ ਦੇ ਹੱਥਾਂ ਵਿੱਚ ਅੰਮ੍ਰਿਤ ਆਇਆ ਸੀ, ਉਸਨੇ ਬੁੱਕ ਵੀ ਭਰਿਆ ਪਰ ਉਹਦੇ ਭਾਗਾਂ ਵਿੱਚ ਨਹੀਂ ਸੀ, ਖਿਸਰ ਗਏ, ਉਹਦੇ ਹੱਥਾਂ ਵਿੱਚੋਂ ਖਿਸਕ ਗਿਆ, ਤਿਲਕ ਗਿਆ ਤੇ ਉਹਨੇ ਸਾਰਾ ਅੰਮ੍ਰਿਤ ਧਰਤੀ ਉੱਤੇ ਹੀ ਡੋਲ ਦਿੱਤਾ, ਉਹ ਮਾੜੇ ਕਰਮਾਂ ਵਾਲਾ ਅੰਮ੍ਰਿਤ ਪੀ ਨਹੀਂ ਸਕਿਆ। ਇਸੇ ਤਰ੍ਹਾਂ ਦਾਰਿਸ਼ਟਾਨ ਦੇ ਵਿੱਚ ਮਹਾਂਪੁਰਖ ਸਾਨੂੰ ਇਹ ਵੀ ਸਿੱਖਿਆ ਬਖਸ਼ਿਸ਼ ਕਰਦੇ ਸਨ ਵੀ ਵੇਖ ਲਓ ਸਾਡੇ ਕਿੰਨੇ ਵੱਡੇ ਭਾਗ ਨੇ ਇਸ ਕਲਯੁਗ ਦੇ ਵਿੱਚ। ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖ ਲਓ ਚਾਰੇ ਪੁੱਤਰ ਵਾਰ ਕੇ ਮਾਤਾ ਪਿਤਾ ਕੁਰਬਾਨ ਕਰਕੇ ਤੇ ਸਰਬੰਸ ਵਾਰ ਕੇ ਤੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਆਪਣੇ ਸਪੁੱਤਰ ਬਣਾਇਆ, ਬੀਬੀਆਂ ਨੂੰ ਸਪੁੱਤਰੀਆਂ ਬਣਾਇਆ। ਪਰ ਸਾਡੇ ਵਿੱਚੋਂ ਐਸੇ ਕਈ ਕਰਮਾਂ ਦੇ ਹੀਣੇ ਨੇ, ਕਰਮਾਂ ਦੇ ਮਾੜੇ ਨੇ ਵੀ ਉਹਨਾਂ ਦੇ ਹੱਥ ਵਿੱਚ ਅੰਮ੍ਰਿਤ ਆ ਜਾਂਦਾ ਪਰ ਉਹ ਉਸ ਨੂੰ ਸੰਭਾਲ ਨਹੀਂ ਸਕਦੇ, ਕਈ ਅੰਮ੍ਰਿਤ ਸਾਕੀ ਅੰਮ੍ਰਿਤ ਭੰਗ ਕਰ ਦਿੰਦੇ ਨੇ। ਇਹ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਕਰਮੈ ਅੰਮ੍ਰਿਤ ਆਣ ਨਿਸਾਰਿਓ, ਹੱਥਾਂ ਵਿੱਚ ਅੰਮ੍ਰਿਤ ਪੈ ਜਾਂਦਾ, ਅੰਮ੍ਰਿਤ ਛਕ ਲੈਂਦੇ ਨੇ, ਪਰ ਕਈ ਐਸੇ ਮਾੜੇ ਕਰਮਾਂ ਵਾਲੇ ਮਨਮੁੱਖ ਭੈੜੀ ਸੰਗਤ ਕਰਕੇ ਫਿਰ ਅੰਮ੍ਰਿਤ ਛੱਡ ਦਿੰਦੇ ਨੇ ਤੇ ਫਿਰ ਉਹ ਸ਼ਰਾਬਾਂ ਕਬਾਬਾਂ ਦੇ ਦੌਰਾਂ ਵਿੱਚ ਪੈ ਜਾਂਦੇ ਨੇ। ਖਿਸਰ ਗਏ ਭੂ ਪਰ ਡਾਰਿਓ, ਅੰਮ੍ਰਿਤ ਤਾਂ ਉਹਨਾਂ ਨੂੰ ਮਿਲਿਆ ਸੀ ਪਰ ਉਹਨਾਂ ਤੋਂ ਸੰਭਾਲਿਆ ਨਹੀਂ ਗਿਆ, ਖਿਸਰ ਗਏ ਹੋ ਉਹਨਾਂ ਦੇ ਵਿੱਚੋਂ, ਉਹ ਅੰਮ੍ਰਿਤ ਖਿਸਕ ਗਿਆ, ਤਿਲਕ ਗਿਆ ਅਤੇ ਉਹਨਾਂ ਨੇ ਧਰਤੀ ਉੱਤੇ ਹੀ ਸੁੱਟ ਦਿੱਤਾ, ਉਹਦੀ ਕੋਈ ਕਦਰ ਨਾ ਕੀਤੀ। ਭਾਵ ਜਿਹੜੇ ਦੁਨੀਆਂ ਵਿੱਚ ਸ਼ਰਾਬੀ ਕਬਾਬੀ ਲੋਕ ਨੇ, ਜੇ ਉਹ ਅੰਮ੍ਰਿਤ ਕਿਧਰੇ ਭੁੱਲ ਭੁਲੇਖੇ ਛੱਕ ਵੀ ਲੈਂਦੇ ਨੇ ਫਿਰ ਉਹਨਾਂ ਤੋਂ ਸੰਭਾਲ ਨਹੀਂ ਹੁੰਦੀ, ਮਾੜੇ ਕਰਮਾਂ ਦਾ ਸਦਕਾ ਉਹ ਅੰਮ੍ਰਿਤ ਨੂੰ ਫੇਰ ਛੱਡ ਦਿੰਦੇ ਨੇ। ਇਸ ਤਰ੍ਹਾਂ ਉਹਨਾਂ ਦੀ ਮਾੜੀ ਹਾਲਤ ਮਹਾਂਪੁਰਖ ਬਿਆਨ ਕਰਦੇ ਸਨ।